गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की एक लिखत जो डॉक्टर स्टेला क्रामरिज दे लिखत दा अनुवाद सी, आप जी नूं पढ़ के सुना रहे सां, जिसका सिरलेख सी हिंदुस्तान की रसक किरत विच थां दा चित स्वरूप। आओ उसका अगला हिस्सा सरवण करन की कोशिश करिए जी। इस तरह दियां हालतां विच प्रोस्पेक्टिव अंतरीव दी निरोल लोड होई प्रियन, यानी सुरत दे अपने नियम अनुसार अंदरों छड़ जांदा है। हिंदुस्तान दे रसक कलावान पुरख लई सब पदार्थ इको जिने फासले ते हन, ते उना दी थां दी वण ते फासले दी वधाई कटाई उसी तरह कीती जा रही है जिस तरह किसी अंतरीव दी लोड दे उना दा मुकाबले दा संबंध आण टुकदा है। श्री माया देवी दे सुफने दे चित्र विच मिसाल दे तौर ते देखो, ओ राणी जिस हुणे बुद्धा दी मां होना है ते जिनू सुफना आंदा है कि बुद्धा एक हाथी दे रूप विच हवा विच दी आ रहा है ते ओदे खब्बे पासे आंदा दिस रहा है। असी चितवन करदे हां कि ओ राणी अपने शैया कमरे विच लेटी है ते अगे पिछे ओदे बांदियां खड़ियां हन, शायद एक दीवा भी बल रहा है, ते इउं सोच के असी अपना ध्यान अख गोचरा करना चाहुंदे हां कि सानू इस सारे इकट्ठ विच राणी दे ध्यान विच आया उस बुद्धा हाथी दा चावला रूप सानू भी दिसे। इस गल नू सिद्ध करन लई हिंदुस्तान दा रसक कीर्ति कोई कमरा नहीं दसदा, ये दसना उनू जरूरी नहीं पासदा। इस गल नू दसन लई कि राणी सुती पई है काफ़ी है कि उन्हों अपने बिस्तरे ते अखां मीटी लेटी हुई दस दिता गया है, ते ओ इस ध्यान नू बनन दी सब थी वड्डी लोड़ उसनू दिसदी है, तां कि किसी किस्म दी गलत फहमी किसी तरह ना हो सके। ओ लेटी सुती राणी दा इन्ना कुछ ही दसदा है जिन्ना मुमकिन हो सकदा है, इस करके ओदा सारा बिस्तरा इउं दिसदा है जिमें किसे उड़दे पंछी नू दिसे। पर इस ध्यानी चित्र विच राणी दा सुफना उन्ना ही अर्थ महत्ता वाला है जिन्नी के राणी आप बुद्ध हाथी एक तीखण नुहार विच उड़दा उड़दा हुणे आ रहा है, ते हुणे ही ओदे खब्बे पासे वल आण के लग्या दिसाया गया है, ते नाले ए दस्या गया है कि समा रात दा है। ये गल बल्दी बत्ती करके दसी गई है, ते ए भी दिस रहा है कि लेटी जनानी बड़ी वड्डी किसे घराने दी है, क्योंकि उदे अगे पिछे बांदियां दसियां गईयां हन। इस सारी उकरी तिन सिपती तस्वीर विच किसी थां थां अथवा कमरे दा कोई चित्र नहीं दसिया गया, ते जे ओ दसिया जांदा तद ओ दसण इस ध्यानी तस्वीर दे केंद्री अर्थी देखण वाले दी अख दे ध्यान नू खराब कर दी ते खलबली पा देंदी। ए गल्लां के दो बांदियां दे सिर बिस्तरे नाल लग रहे हन, ते तीसरी अपनी बां राणी दे सिर दे आसरे रख आराम कर रही है, कि चारपाई दियां टंगां टेढ़ियां हन कि बत्ती ओ लड़खड़ा के ढह रही है, ए मजमून दे संबंध विच किसी तरह दिया आर्थिक तफसीला नहीं हन। ओ थां जिथे एहो जी कहानी होई है ना, ओ ना उदा संबंध ना उदे इर्द गिर्द दिया चीज़ां जिन्हां नू चित्र विच दसना है चित्रकार नू जरूरी पास दिया हन। उन्हों तक कहानी विच ध्यान सिद्ध सुफने ते उदे अर्थ नू दसन दी करदा है, पर हर एक रसक किरत जिथे तक वह किसी अंदरली गल का दसण रूप है उत्थे तक बार दे इस दे सच दी शकलों दे वर्तन बिना रह नहीं सकता। उन्हों शकलां मूर्तां वर्तनिया ही पैंदियां हन, ते ए शकलां आपे विच सदा थां मलण वालियां थाई हन। इस करके हर एक हिंदुस्तानी रसक किरती दी ए कोशिश होंदी है कि असली तत् दे दसाण लई जिन्नी को उन्नी थाई चीज़ां दी लोड़ आउंदी है उन्नियां ही को वो वरत लैंदा है, ते इउं उहनूं श्री राणी माया देवी दा पलंग दसण दी लोड़ उन्नी ही को है, ते उन्ना ही को वो दसदा है। ਜਿੰਨੀ ਕਿ ਬੁੱਧ ਦੇਵ ਜੀ ਦੇ ਬੈਠਣ ਦੀ ਬੋਹੜ ਬਿਰ ਖੇਡ ਦੀ ਸਿਲਾ ਹੈ ਅਤੇ ਰਸਕ ਕਿਰਤ ਦੀ ਇੱਕ ਮਿੱਥੀ ਗੱਲ ਇੱਕੋ ਹੈ। ਥਾਂ ਦੇ ਦੱਸਣ ਦੇ ਫਾਰਮੂਲੇ ਚੀਜ਼ਾਂ ਦੇ ਅਰਥ ਸਾਫ਼ ਕਰ ਦਿੰਦੇ ਹਨ। ਗੱਲ ਨੂੰ ਸਾਫ਼ ਸਮਝਣ ਲਈ ਜੇ ਲੋੜ ਦਿਸੇ ਤਦ ਇੱਕ ਚੀਜ਼ ਦੇ ਦੋ ਤਿੰਨ ਜਾਂ ਚਾਰ ਤਰਫ ਟੇੜੇ ਟੁੱਟੇ ਭੱਜੇ ਤਰੀਕੇ ਨਾਲ ਬਿਰਖ ਦੇ ਅੱਗੇ ਪਿੱਛੇ ਇੱਕ ਜੰਗਲਾ ਲੱਗਾ ਹੈ, ਤਦ ਇਸ ਜੰਗਲੇ ਦਾ ਕੰਮ ਇਸ ਜੰਗਲੇ ਦੀ ਕਿਸੇ ਬਨਾਵਟ ਥੀ ਵੱਧ ਕਿਸੇ ਹੋਰ ਡੂੰਘੇ ਮਤਲਬ ਲਈ ਹੈ। ਅਤੇ ਇਉਂ ਅਸੀਂ ਜੰਗਲੇ ਦੀ ਚਾਰ ਤਰਫਾਂ ਵਿੱਚ ਘਿਰਿਆ ਬਿਰਖ ਦੇਖਦੇ ਹਾਂ ਅਤੇ ਇਹ ਜੰਗਲਾ ਇੱਕ ਚਾਰ ਤਰਫਾ ਵਾਲਾ ਬਿਰਖ ਦੇ ਤਨੇ ਦੇ ਅੱਗੇ ਪਿੱਛੇ ਚੌਗਿਰਦਾ ਜਿਹਾ ਬਣਾਉਂਦਾ ਹੈ। ਇਹੋ ਜਿਹੇ ਥਾਈ ਫਾਰਮੂਲੇ ਇੱਕ ਵਨਗੀ ਵਾਂਗ ਹਨ। ਇਹ ਚੀਜ਼ਾਂ ਨਾਲ ਇੱਕ ਅੰਗਿਕ ਸੰਬੰਧ ਵਿੱਚ ਜੁੜੇ ਪਏ ਹਨ। ਕੁਛ ਵੱਖਰੀਆਂ ਚੀਜ਼ਾਂ ਨਹੀਂ ਹਨ ਅਤੇ ਪਦਾਰਥਾਂ ਨਾਲ ਉਸੇ ਤਰ੍ਹਾਂ ਰਲੇ ਮਿਲੇ ਹਨ ਜਿਸ ਤਰ੍ਹਾਂ ਉਹਨਾਂ ਦੇ ਆਪਣੇ ਨਾਂ। ਇਹ ਇੱਕ ਤਰ੍ਹਾਂ ਦੇ ਚਿੱਤਰੀ ਹਰਫ ਹਨ ਜਿਨ੍ਹਾਂ ਦੇ ਅਰਥ ਰਸਕ ਕਿਰਤ ਵਾਲੇ ਆਪ ਮੁਹਾਰੇ ਇਸ਼ਾਰਿਆਂ ਕਨਾਇਆਂ ਵਾਂਗ ਸਮਝ ਲੈਂਦੇ ਹਨ। ਇਹਨਾਂ ਕਾਰਨਾਂ ਕਰਕੇ ਅਤੇ ਇਹੋ ਜਿਹੇ ਸਿਲਸਿਲੇ ਵਿੱਚ ਇਹ ਕੋਈ ਅਚਰਜ ਗੱਲ ਨਹੀਂ ਕਿ ਅਸੀਂ ਐਸੀਆਂ ਮੂਰਤਾਂ ਦੇਖਦੇ ਹਾਂ ਜਿਹੜੀਆਂ ਇੱਕ ਦੂਜੇ ਦੇ ਸਿਰ 'ਤੇ ਚੜੀਆਂ ਬੈਠੀਆਂ ਹਨ। ਅਤੇ ਇਸ ਤਰ੍ਹਾਂ ਦੇ ਦੱਸਣ ਦਾ ਅਰਥ ਕੇਵਲ ਇੰਨਾ ਹੈ ਕਿ ਕੋਈ ਮੂਰਤ ਦੂਸਰੀ ਮੂਰਤ ਦੇ ਹੋਣ ਕਰਕੇ ਅਤੇ ਉਹਦੇ ਅੱਗੇ ਆ ਜਾਣ ਕਰਕੇ ਆਪਣੀ ਅਸਲੀਅਤ ਅਤੇ ਆਪਣੀ ਸੁਰਤ ਵਿੱਚ ਅੱਗੇ ਆਏ ਚਿੱਤਰ ਕੋਲੋਂ ਕਿਸੇ ਤਰ੍ਹਾਂ ਘੱਟ ਨਾ ਦਿਸੇ। ਹਿੰਦੁਸਤਾਨੀ ਰਸਕ ਕਿਰਤੀ ਥਾਂ ਦੇ ਦੱਸਣ ਵਿੱਚ ਗਲਤੀ ਕਦੇ ਨਹੀਂ ਖਾ ਸਕਦਾ, ਕਿਉਂਕਿ ਉਹ ਕਦੀ ਥਾਂ ਦੱਸਣ ਜਾਂ ਉਹਦੀ ਸੋਝੀ ਦੇਣ ਦੀ ਉੱਕਾ ਕਰਦਾ ਹੀ ਨਹੀਂ। ਉਹਦੀਆਂ ਮੂਰਤਾਂ ਥਾਂ ਅਤੇ ਥਾਂ ਤਾਂ ਵਿੱਚ ਨਹੀਂ ਚੱਲਦੀਆਂ, ਉਹ ਤਾਂ ਉਸ ਘੜੀ ਦੀ ਘੜੀ ਧਿਆਨ ਅਰਥ ਵਿੱਚ ਜੀਂਦੀਆਂ ਹਨ। ਅਤੇ ਇਹ ਗੱਲ ਹਿੰਦੁਸਤਾਨੀ ਰਸਕ ਕਿਰਤ ਦਾ ਇੱਕ ਪਹਿਲੂ ਹੈ ਅਤੇ ਇਹਨੂੰ ਅਸੀਂ ਮਾਨਸਿਕ ਪਹਿਲੂ ਕਹਾਂਗੇ। ਅਤੇ ਮੂਰਤਾਂ ਜਿਨ੍ਹਾਂ ਨੂੰ ਇਉਂ ਇੱਕ ਵਾਰੀ ਥਾਂ ਤਾਂ ਦੇ ਚੌਗਿਰਦੇ ਥੀ ਅਲੱਗ ਕਰ ਲਿਆ ਗਿਆ ਹੈ, ਉਹ ਚਿੱਤਰਾਂ ਵਿੱਚ ਬੜੀ ਖੁੱਲ੍ਹੀ ਤਰ੍ਹਾਂ ਜਿੱਥੇ ਮਨਮੋਹ ਆਵੇ ਰੱਖਿਆ ਜਾ ਸਕਦੀਆਂ ਹਨ। ਇੱਕ ਰਸਕ ਕਿਰਤੀ ਕਦੀ ਆਪਣੀ ਕਿਰਤ ਨੂੰ ਕਾਫ਼ੀ ਠੀਕ ਨਹੀਂ ਸਮਝਦਾ ਜਦ ਤੱਕ ਜੋ ਉਹ ਆਪਣੇ ਭਾਵ ਦੱਸਣਾ ਚਾਹੁੰਦਾ ਹੈ ਉਹ ਦੱਸ ਨਾ ਲਵੇ। ਇੱਕ ਹਿੰਦੁਸਤਾਨੀ ਰਸਕ ਕਲਾਵਾਨ ਨੂੰ ਆਪਣੀ ਕਿਰਤ ਅਧੂਰੀ ਅਤੇ ਖਾਲੀ ਅਤੇ ਨਿਰਰਥਕ ਲੱਗਦੀ ਹੈ ਜਦ ਤੱਕ ਉਹ ਆਪਣੀ ਕਿਰਤ ਨੂੰ ਮੂਰਤਾਂ ਸ਼ਕਲਾਂ ਨਾਲ ਭਰ ਨਹੀਂ ਲੈਂਦਾ, ਇੱਥੇ ਤੱਕ ਕਿ ਕੋਈ ਸ਼ੂਨੇ ਯਾਨੀ ਸੁਣ ਥਾਂ ਰਹਿਣ ਨਹੀਂ ਦਿੰਦਾ। ਇਹ ਵੱਡੇ ਦਰਵਾਜ਼ੇ ਜਿਨ੍ਹਾਂ ਥੀ ਲੰਘ ਕੇ ਆਦਮੀ ਸਾਂਚੀ ਦੇ ਸਟੂਪਿਆਂ ਨੂੰ ਅੰਦਰ ਜਾਂਦਾ ਹੈ ਉਹਨਾਂ ਉੱਪਰ ਉਕਰੇ ਚਿੱਤਰ ਕੀ ਅਤੇ ਕੀ ਅਜੰਤਾ ਦੇ ਕੰਦਰਾਂ ਦੀਆਂ ਦੀਵਾਰਾਂ ਦੇ ਚਿੱਤਰ ਸ਼ਕਲਾਂ ਨਾਲ ਇਉਂ ਟੱਪੇ ਕੱਜੇ ਪਏ ਹਨ ਅਤੇ ਇੰਨੀ ਬਹੁਤਾਤ ਨਾਲ ਲੱਦੇ ਪਏ ਹਨ ਕਿ ਇਉਂ ਜਾਪਦਾ ਹੈ ਕਿ ਇੱਕ ਥੋੜ੍ਹੀ ਜਿਹੀ ਸਤਹਿ ਉੱਤੇ ਸਾਰਾ ਜਗਤ ਆਣ ਟੁੱਟਿਆ ਹੈ। ਆਦਮੀ, ਜਾਨਵਰ, ਬ੍ਰਿਖ, ਪਦਾਰਥ ਅਤੇ ਚਿੰਨ੍ਹ, ਜੀਵਨ ਦੀਆਂ ਕਹਾਣੀਆਂ, ਰਵਾਇਤਾਂ, ਬਾਹਰ ਦਾ ਸੱਚ ਅਤੇ ਅੰਤਰੀਵ ਦਾ ਚਿੱਤ ਰੂਪ ਸੱਚ, ਓਡ ਚਿਤਵਨਾ ਸਭ ਇੱਕ ਥਾਂ ਜੁੜੀਆਂ ਪਈਆਂ ਹਨ। ਸਭ ਥੀ ਵੱਡੀ ਇਹਤਿਆਤ ਕੀਤੀ ਗਈ ਹੈ ਕਿ ਖੁੱਲ੍ਹਾ ਕੋਈ ਨਾ ਰਵੇ ਅਤੇ ਮੂਰਤਾਂ ਇੰਨੀਆਂ ਮਿਲੀਆਂ ਜੁਲੀਆਂ ਹਨ ਕਿ ਉਹ ਨਿਰੀਆਂ ਆਪੇ ਵਿੱਚ ਖੜੀਆਂ ਹਨ ਅਤੇ ਐਸੀ ਦੁਨੀਆਂ ਵਿੱਚ ਹਨ ਜਿੱਥੇ ਨਿਰੀਆਂ ਮੂਰਤਾਂ ਅਤੇ ਜੀਵਨ ਹੈ ਅਤੇ ਜਿੱਥੇ ਥਾਂ ਅਤੇ ਵਿਥ ਦੀ ਕੋਈ ਲੋੜ ਹੀ ਨਹੀਂ ਰਹੀ। ਇਹ ਰਸਕ ਕਿਰਤੀ ਥਾਂ ਅਤੇ ਥਾਤਾਂ ਥੀ ਸਦਾ ਤ੍ਰਿਹਾਂਦਾ ਹੈ। ਉਸਨੂੰ ਥਾਂ ਇੱਕ ਨਿਰਰਥਕ ਸ਼ੂਨ ਯਾਨੀ ਸੁੰਨ ਜਿਹੀ ਚੀਜ਼ ਦਿਸਦੀ ਹੈ ਜਿਹੜੀ ਸਦਾ ਅਗਮ ਅਗੋਚਰ ਹੈ ਅਤੇ ਇਸ ਕਰਕੇ ਉਹਦੀ ਕਰਤਾਰੀ ਸ਼ਕਤੀ ਨੂੰ ਇਹਦਾ ਪੈਦਾ ਕਰਨਾ ਸਦਾ ਅਸੰਭਵ ਦਿਸਿਆ ਹੈ। ਅਤੇ ਇਹ ਪਤਾ ਲੱਗਾ ਹੈ ਕਿ ਇਹ ਬੇਮਾਲੂਮ ਅਗਿਆਤ ਭੈ ਦੇਣ ਵਾਲੀ ਕੋਈ ਸ਼ਕਤੀ ਹੈ ਜਿਹਨੂੰ ਹਮੇਸ਼ਾ ਫਤਿਹ ਕਰਨਾ ਚਾਹੀਏ ਜੀਵਨ ਦੀ ਭਰਪੂਰਤਾ ਪਰਿਪੂਰਨਤਾ ਨਾਲ, ਅਨੰਤ ਮੂਰਤਾਂ ਦੇ ਝੁੰਡਾਂ ਦੇ ਝੁੰਡਾਂ ਨਾਲ ਉਹ ਇਹਨੂੰ ਜਿੱਤਦਾ ਹੈ। ਜ਼ਿੰਦਗੀ, ਮੂਰਤ, ਮੂਰਤ ਦਾ ਅੰਦਰਲਾ ਅਰਥ ਅਤੇ ਉਹਦੀ ਭਰਪੂਰਤਾ, ਸਭ ਇਹ ਗੱਲਾਂ ਰਸਕ ਕਿਰਤੀ ਦੇ ਇੱਕੋ ਤਰ੍ਹਾਂ ਦੇ ਉਤਪਤੀ ਕਰਨ ਦੇ ਸਮਾਨ ਹਨ ਜਿਨ੍ਹਾਂ ਨਾਲ ਉਹ ਇਸ ਕਿਸੇ ਚੀਜ਼ ਦੀ ਨਾਹਨਤਾ ਅਤੇ ਡੂੰਘੀ ਖੱਡ ਉੱਤੇ ਫਤਿਹ ਪਾਉਣ ਦੀ ਕਰਦਾ ਹੈ। ਉਸ ਖੁੱਲ੍ਹਾਂ ਨੂੰ, ਥਾਂ ਨੂੰ, ਉਹ ਉਹਨਾਂ ਮੂਰਤਾਂ ਦੇ ਹੜਾਂ ਦੇ ਹੜਾਂ ਨਾਲ ਕੱਜਦਾ ਹੈ ਤੇ ਇਹ ਮੂਰਤਾਂ ਉਸ ਲਈ ਜੀਵਨ ਦਾ ਇੱਕ ਚੱਲਦਾ ਰਵਾਂ ਰੂਪ ਹਨ ਤੇ ਇਹੀ ਇਉਂ ਅਣਘੜੇ ਅਨੰਤ ਦੀ ਚੁੱਪ ਸ਼ਾਂਤੀ ਥੀ ਬਚਣ ਦੀ ਕਰਦਾ ਹੈ। ਹਿੰਦੁਸਤਾਨ ਦਾ ਰਸਕ ਕਿਰਤੀ ਥਾਂ ਨੂੰ ਹਰ ਪਹਿਲੂ ਥੀ ਨਫ਼ੀਰ ਕਰਦਾ ਹੈ, ਉਹ ਥਾਂ ਨੂੰ ਕਿਸੇ ਅਰਥ ਵਿੱਚ ਨਹੀਂ ਮੰਨਦਾ ਤੇ ਨਾ ਉਹ ਫਾਸਲੇ ਦੂਰ ਨੇੜੇ ਵਿੱਥ ਆਦਿ ਦੀ ਕੁਛ ਪਰਵਾਹ ਕਰਦਾ ਹੈ। ਉਸਦੇ ਮਨ ਲਈ ਕੁੱਲ ਪਦਾਰਥ ਇੱਕੋ ਜਿੰਨੇ ਫਾਸਲੇ ਤੇ ਹਨ, ਸਗੋਂ ਉਹ ਤਾਂ ਥਾਂ ਦੇ ਵੱਡੇ ਖੁਲਾਣ ਥੀ ਡਰ ਜਾਂਦਾ ਹੈ। ਉਹਨੂੰ ਕੋਈ ਸੂਨਤਾ ਦਾ ਭੂਤੀ ਡਰ ਉਹਦੇ ਅੰਦਰ ਵੜਿਆ ਹੋਇਆ ਹੈ ਤੇ ਉਹ ਇਸ ਖੁੱਲ੍ਹਾ ਨੂੰ ਜੀਵਨ ਦੇ ਅਤੀ ਬਹੁਲਤਾ ਨਾਲ ਭਰ ਦਿੰਦਾ ਹੈ। ਇਹ ਅਰੂਪ ਜਿਹੜਾ ਮੂਰਤੀਮਾਨ ਹੋ ਸਾਨੂੰ ਦਿਸਦਾ ਹੈ। ਇੱਕ ਹਿੰਦੁਸਤਾਨੀ ਚਿੱਤਰ ਜਿਹੜਾ ਮਹਾਬਲੀਪੁਰਮ ਦੇ ਇੱਕ ਪਹਾੜ ਦੀ ਦੀਵਾਰ ਉੱਪਰ ਉਕਰਿਆ ਵਿਛਿਆ ਹੈ, ਉਸ ਵਿੱਚ ਗੰਗਾ ਦਾ ਅਸਮਾਨੋਂ ਉਤਰਨ ਦੱਸਿਆ ਹੈ। ਆਦਮੀ ਦੀਆਂ, ਜਾਨਵਰਾਂ ਦੀਆਂ, ਸਾਧਾਂ ਦੀਆਂ, ਜਲ, ਪ੍ਰਿਥਵੀ, ਵਾਯੂ ਦੇ ਰੂਹਾਂ ਦੀਆਂ ਸ਼ਕਲਾਂ ਦੀ ਭਰਪੂਰਤਾ ਨਾਲ ਇਹ ਪਹਾੜ ਦਾ ਪਹਾੜ ਕਾਗਜ਼ ਬਣਿਆ ਪਿਆ ਹੈ, ਬੇਕਾਇਦਾ ਜਿਹਾ ਨਮੂਨਾ ਬਣਿਆ ਹੈ ਤੇ ਇਹ ਚਿੱਤਰਿਆ ਕਾਗਜ਼ ਇੱਕ ਪਹਾੜ ਦੀ ਸਾਰੀ ਉਤਰਾਣ ਸਲਾਮੀ ਨੂੰ ਢੱਕ ਰਿਹਾ ਹੈ। ਇੱਥੇ ਦਿਸ਼ਾ, ਉੱਤਰ, ਦੱਖਣ ਕੋਈ ਨਹੀਂ ਸੁੱਝ ਰਹੀ, ਸਭ ਕੋਈ ਸਭ ਤਰਫੋਂ ਆ ਰਹੇ ਹਨ, ਉੱਪਰੋਂ ਆ ਰਹੇ ਹਨ, ਤਲੋਂ ਆ ਰਹੇ ਹਨ ਤੇ ਸਭ ਕੋਈ ਸਭ ਦਿਸ਼ਾਵਾਂ ਵੱਲ ਹਿਲ ਰਹੇ ਹਨ। ਹੈਨ ਵੀ ਬਹੁਤ ਸਾਰੇ, ਪਰ ਉਹਨਾਂ ਦੇ ਅਮੁੱਕ ਚੱਲਣ ਨੇ ਗਿਣਤੀ ਹੋਰ ਵੱਧ ਬੇਅੰਤ ਕਰ ਛੱਡੀ ਹੈ ਤੇ ਸਾਵਣ ਵਿੱਚ ਜਦ ਮੀਂਹਾਂ ਦੇ ਪਾਣੀ ਆਉਣ ਪੈਂਦੇ ਹਨ ਤੇ ਉੱਥੇ ਵਗ ਪੈਂਦੇ ਹਨ ਤਦ ਇਹਨਾਂ ਮੂਰਤਾਂ ਵਿੱਚ ਹੀ ਗੰਗਾ ਦਾ ਆਸਮਾਨਾਂ ਥੀ ਉਤਰਨ ਦਾ ਦ੍ਰਿਸ਼ ਇੱਕ ਅਜੀਬ ਤਰਜ਼ ਨਾਲ, ਜਿਸ ਵਿੱਚ ਦੋਵੇਂ ਰਸਕ ਕਿਰਤ ਦੀ ਕਾਰਾਗਰੀ ਤੇ ਕੁਦਰਤ ਦੇ ਕੰਮ ਮਿਲ ਰਹੇ ਹਨ, ਐਨ ਠੀਕ ਬਚ ਜਾਂਦਾ ਹੈ ਤੇ ਇਹੋ ਮਿਲਵੇਂ ਨਜ਼ਾਰੇ ਵਿੱਚ ਇੱਕ ਜੁਗਤ ਕਰ ਦੀ ਕਹਾਣੀ ਨੂੰ ਇੱਕ ਪਹਾੜ ਦੀ ਦੀਵਾਰ ਤੇ ਪ੍ਰਤੱਖ ਕਰ ਦੱਸਦੇ ਹਨ ਤੇ ਪਹਾੜ ਆਪਣੀ ਸਤਹਿ ਸਾਰੀ ਇਸ ਲਈ ਅਰਪਣ ਕਰ ਰਿਹਾ ਹੈ ਤੇ ਇਸ ਅਰਪਣ ਨਾਲ ਉਹਦੀ ਸਤਹਿ ਇੱਕ ਥਾਂ ਰਹਿਤ ਜ਼ਮੀਨ ਹੋ ਜਾਂਦੀ ਹੈ, ਥਾਂ ਰਹਿਤ ਇੱਕ ਪਰਤ ਬਣਦੀ ਹੈ ਜਿਸ ਤੇ ਸ੍ਰਿਸ਼ਟੀ ਦੀਆਂ ਸਭ ਆਦਿ ਸ਼ਕਤੀਆਂ ਇੱਕ ਦੂਜੇ ਵਿੱਚ ਬਣੀਆਂ ਪਈਆਂ ਹਨ। ਸ਼ਿਵ ਨਟਰਾਜਾ ਦੱਖਣੀ ਹਿੰਦੁਸਤਾਨ ਦੇ ਕੁਛ ਨੇੜੇ ਦੀ ਰਸਕ ਕਿਰਤ ਦੀ ਕਾਰੀਗਰੀ ਦੇ ਸਭ ਥੀ ਵੱਧ ਪਸੰਦ ਆਈਆਂ ਦ੍ਰਿਸ਼ਾਂ ਵਿੱਚੋਂ ਇੱਕ ਦ੍ਰਿਸ਼ ਹੈ। ਤਿੰਨ ਸ਼ਕਤੀਆਂ ਦੇ ਖਿਆਲ ਨੂੰ ਅਰਥਾਤ ਉਤਪਤੀ ਕਰਨ ਵਾਲੀ, ਰੱਖਿਆ ਕਰਨ ਵਾਲੀ ਤੇ ਸਭ ਦੁਨੀਆਂ ਨੂੰ ਪਰਲੈ ਕਰਨ ਵਾਲੀ ਖਿਆਲ ਨੂੰ ਇਸ ਨੱਚ ਦੇ ਖੁਦਾ ਦੀਆਂ ਚਾਰ ਬਾਹਾਂ ਤੇ ਟੰਗਾਂ ਤੇ ਸਰੀਰ ਦੀ ਥਾਵੀਂ ਨ੍ਰਿਤਯ ਤਾਲਤਾ ਵਿੱਚ ਉਲੱਥਾ ਕੀਤਾ ਹੈ। ਇਸ ਚਿੱਤਰ ਵਿੱਚ ਅੱਗਾ ਪਿੱਛਾ ਮਨਸੂਖ ਕਰ ਦਿੱਤਾ ਗਿਆ ਹੈ ਤੇ ਮਨਸੂਖ ਕਰਦੇ ਕਰਕੇ ਨਾਲੇ ਹੀ ਸਭ ਨੂੰ ਇੱਕੋ ਵਕਤ ਇੱਕ ਕਰ ਦਿੱਤਾ ਗਿਆ ਹੈ। ਇੱਕ ਕਰਿਸ਼ਮਾ ਉਸ ਨਾਚ ਸ਼ਕਤੀ ਦਾ ਹੈ ਜਿਹੜੀ ਇੱਕ ਐਸੀ ਥਾਂ ਅਥਵਾ ਐਸਾ ਆਕਾਸ਼ ਉਤਪਤ ਕਰ ਦਿੰਦੀ ਹੈ ਜਿਹੜੀ ਨਿਰੀ ਚਾਲ ਜ਼ੋਰ ਨਾਲ ਹੈ ਤੇ ਇੱਥੋਂ ਅੱਗੇ ਉਹਨੂੰ ਸਿਮਤਾ ਕਰਕੇ ਹੋਣ ਦੀ ਲੋੜ ਹੀ ਨਹੀਂ ਰਹੀ। ਇਉਂ ਹਿੰਦੁਸਤਾਨ ਦੀ ਥਾਂ ਅਥਵਾ ਆਕਾਸ਼ ਦਾ ਚਿੱਤ ਰੂਪ ਸਦਾ ਜੀਵਨ ਚਾਲੀ ਹੈ, ਅਨੰਤ ਮੂਰਤਾਂ ਸ਼ਕਲਾਂ ਨਾਲ ਭਰਿਆ ਪਿਆ ਹੈ ਤੇ ਇਹ ਮੂਰਤਾਂ ਇੰਨੇ ਅਤਿ ਹੀ ਅਤ ਬਹੁਲਤਾ ਦੇ ਵਹਿਣ ਵਿੱਚ ਉਤਪਤ ਹੋ ਰਹੀਆਂ ਹਨ ਜਿਨ੍ਹਾਂ ਦੀ ਉਤਪਤੀ ਦੀ ਸਦਾ ਵਗਦੀ ਚਾਲ ਜੀਵਨ ਦੀ ਆਪਣੀ ਚਾਲ ਦਿਸ ਰਹੀ ਹੈ। ਸਿਰਫ ਅਰਥ ਨੂੰ ਪ੍ਰਗਟ ਕਰਨਾ ਬਾਹਰ ਦੇ ਦਿਸਦੇ ਰੂਪ ਨੂੰ ਵਰਤਿਆ ਹੈ ਤੇ ਇਕੜੇ ਫਾਰਮੂਲਿਆਂ ਦਾ ਇਸਤੇਮਾਲ ਕੀਤਾ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।